नमस्कार, ये आकाशवाणी है। खबरां इस बुलेटिन नाल मैं चंचल शर्मा। पहला बुलेटिन दियां खास खबरां। प्रधानमंत्री नरेंद्र मोदी ने टीबी के खात्मे लई भारत की वचनबद्धता नूं स्पष्ट करदिया प्रभावशाली रणनीतियां ते जोर दिता। केंद्रीय मंत्री अश्विनी वैष्णव ने देश के पहले 3 नैनोमीटर चिप डिजाइन केंद्रां दा उद्घाटन किया। इस नाल भारत उन्नत मुल्कां च होया शुमार। जस्टिस भूषण राम कृष्ण गवई अज भारत के 52वें चीफ जस्टिस वजों सहुं चुकणगे। 78वां कान फिल्म फैसटिवल दा फ्रांस के फ्रेंच रिवेरा च शानदार स्वागत होया। अति खेलो इंडिया युवा खेडां च महाराष्ट्र ने 120 तमगियां नाल तमगा सूची च शिखर दा स्थान हासिल कीता। ते हुण खबरां विस्थार नाल। प्रधानमंत्री नरेंद्र मोदी ने टीबी के खात्मे लई भारत की वचनबद्धता नूं स्पष्ट करदिआं प्रभावशाली रणनीतियां ते जोर दित्ता है। ਉਨਾਂ ਨੇ ਪਿਛਲੇ ਸਾਲ ਦੌਰਾਨ ਟੀਬੀ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾਉਣ ਤੇ ਇਸ ਦੇ ਸਫਲ ਇਲਾਜ ਵਿਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕੱਲ੍ਹ ਨਵੀਂ ਦਿੱਲੀ ਵਿਖੇ ਆਪਣੇ ਨਿਵਾਸ ਸਥਾਨ ਤੇ ਟੀਬੀ ਦੇ ਖਾਤਮੇ ਲਈ ਰਾਸ਼ਟਰੀ ਪ੍ਰੋਗਰਾਮ ਬਾਰੇ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। 2024 ਚ ਟੀਬੀ ਦੇ ਮਰੀਜ਼ਾਂ ਦੀ ਜਲਦ ਪਛਾਣ ਤੇ ਇਲਾਜ ਚ ਹੋਈ ਪ੍ਰਗਤੀ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਿਚੋਂ ਟੀਬੀ ਦੇ ਖਾਤਮੇ ਦੀ ਵਚਨਬੱਧਤਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿਚ ਸਮਾਪਤ ਹੋਈ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਦੀ ਸਮੀਖਿਆ ਕੀਤੀ। ਇਸ ਮੁਹਿੰਮ ਵਿਚ ਪਛਾਣੇ ਗਏ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਜਿਸ ਵਿਚ 12,97,00,000 ਸੰਭਾਵੀ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ 7,19,000 ਤਪੈਦਿਕ ਦੇ ਮਾਮਲੇ ਸਾਹਮਣੇ ਆਏ। ਇਸ ਮੁਹਿੰਮ ਚ 1,00,000 ਤੋਂ ਵੱਧ ਨਵੇਂ ਨਿਸ਼ਚੇ ਮਿੱਤਰ ਸ਼ਾਮਲ ਹੋਏ ਨੇ। ਇਹ ਜਨ ਭਾਗੀਦਾਰੀ ਦੀ ਇਕ ਸ਼ਾਨਦਾਰ ਮਿਸਾਲ ਹੈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਸ਼ਹਿਰੀ ਜਾਂ ਪੇਂਡੂ ਖੇਤਰਾਂ ਤੇ ਉਨ੍ਹਾਂ ਦੇ ਕਿੱਤਿਆਂ ਦੇ ਆਧਾਰ ਤੇ ਤਪੈਦਿਕ ਦੇ ਮਰੀਜ਼ਾਂ ਦੀ ਪਛਾਣ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਕਿਹਾ ਇਸ ਨਾਲ ਉਨ੍ਹਾਂ ਸਮੂਹਾਂ ਦੀ ਪਛਾਣ ਕਰਨ ਚ ਮਦਦ ਮਿਲੇਗੀ ਜਿਨ੍ਹਾਂ ਨੂੰ ਜਲਦ ਜਾਂਚ ਤੇ ਇਲਾਜ ਦੀ ਜ਼ਰੂਰਤ ਹੈ। ਉਨ੍ਹਾਂ ਨੇ ਉਸਾਰੀ ਖਨਣ ਟੈਕਸਟਾਈਲ ਮਿੱਲਾਂ ਤੇ ਇਸ ਤਰ੍ਹਾਂ ਦੇ ਖੇਤਰਾਂ ਚ ਕੰਮ ਕਰਨ ਵਾਲੇ ਕਾਮਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਟੀਬੀ ਦੇ ਖਾਤਮੇ ਲਈ ਜਨ ਭਾਗੀਦਾਰੀ ਰਾਹੀਂ ਸਫਾਈ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਇਹ ਵੀ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ ਕਿ ਹਰੇਕ ਮਰੀਜ਼ ਨੂੰ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ.ਕੇ. ਮਿਸ਼ਰਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ 'ਚ ਮੌਜੂਦ ਰਹੇ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਨੋਇਡਾ ਅਤੇ ਬੰਗਲੁਰੂ 'ਚ ਅਤਿਆਧੁਨਿਕ ਸੈਮੀ ਕੰਡਕਟਰ ਡਿਜ਼ਾਇਨਿੰਗ ਕੇਂਦਰਾਂ ਦਾ ਉਦਘਾਟਨ ਕੀਤਾ। ਨਵੇਂ ਕੇਂਦਰਾਂ ਦੀਆਂ ਵਿਸ਼ੇਸ਼ਤਾਵਾਂ ਦੀ ਰੂਪਰੇਖਾ ਦੱਸਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਇਹ ਕੇਂਦਰ ਉੱਨਤ 3 ਨੈਨੋਮੀਟਰ ਚਿਪ ਡਿਜ਼ਾਇਨ ਕਰਨ ਵਾਲੇ ਭਾਰਤ ਦੇ ਪਹਿਲੇ ਕੇਂਦਰ ਹੋਣਗੇ। ਇਹ ਭਾਰਤ ਨੂੰ ਆਲਮੀ ਸੈਮੀ ਕੰਡਕਟਰ ਨਵੀਨਤਾ 'ਚ ਮਜ਼ਬੂਤੀ ਨਾਲ ਸਥਾਪਿਤ ਕਰੇਗਾ। ਭਾਰਤ ਵਿਚ ਲਗਾਤਾਰ ਵਿਕਸਿਤ ਹੋ ਰਹੇ ਸੈਮੀ ਕੰਡਕਟਰ ਈਕੋ ਸਿਸਟਮ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਇਸ ਪ੍ਰਮੁੱਖ ਡਿਜ਼ਾਇਨ ਸੈਂਟਰ ਦਾ ਉਦਘਾਟਨ ਸੈਮੀ ਕੰਡਕਟਰ ਈਕੋ ਸਿਸਟਮ 'ਚ ਇਕ ਮਹੱਤਵਪੂਰਨ ਕਦਮ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਮੁਤਾਬਕ ਦੇਸ਼ 'ਚ ਇਕ ਵਿਸ਼ਾਲ ਸੈਮੀ ਕੰਡਕਟਰ ਸਿਸਟਮ ਸਥਾਪਿਤ ਕੀਤਾ ਜਾ ਰਿਹੈ। ਉਨ੍ਹਾਂ ਕਿਹਾ ਭਾਰਤ ਵਿਚ ਪਹਿਲੀ ਵਾਰ ਉੱਨਤ 3 ਨੈਨੋਮੀਟਰ ਚਿਪਸ ਡਿਜ਼ਾਇਨ ਕਰਨ ਦੀ ਸਮਰੱਥਾ ਇਸ ਕੇਂਦਰ ਦੀ ਮੁੱਖ ਵਿਸ਼ੇਸ਼ਤਾ ਏ।
We started the new conductor design center of Renesas. The key point about this center is, first time in our country, 3 nanometer chips, which are most advanced, will be designed here in India end-to-end. Second, many of the colleges where we have given the software tools, now we will be giving them a microcontroller based hardware kit which can be used to develop many products. That will be given to the 270 academic institutions in which we have set up the EDA tools.
Shri Vaishnav ne engineering de vidyarthiyan ch hardware ਹੁਨਰ ਵਿਕਸਿਤ ਕਰਨ ਦੇ ਉਦੇਸ਼ ਨਾਲ ਇੱਕ ਨਵੀਂ ਸੈਮੀ ਕੰਡਕਟਰ ਲਰਨਿੰਗ ਕਿੱਟ ਜਾਰੀ ਕਰਨ ਦਾ ਐਲਾਨ ਵੀ ਕੀਤਾ। ਦੇਸ਼ ਵਿਚ ਅਪ੍ਰੈਲ 2024 ਤੋਂ ਫਰਵਰੀ 2025 ਦੌਰਾਨ ਕੋਲੇ ਦੀ ਦਰਾਮਦ ਵਿਚ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 9.2% ਦੀ ਕਮੀ ਆਈ ਹੈ। ਕੋਲਾ ਮੰਤਰਾਲੇ ਨੇ ਇਕ ਬਿਆਨ ਚ ਕਿਹੈ ਕਿ ਇਸ ਸਮੇਂ ਦੌਰਾਨ 22 ਕਰੋੜ ਟਨ ਤੋਂ ਵੱਧ ਕੋਲਾ ਦਰਾਮਦ ਕੀਤਾ ਗਿਆ ਸੀ, ਜਦਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ 24.2 ਕਰੋੜ ਟਨ ਕੋਲਾ ਦਰਾਮਦ ਕੀਤਾ ਗਿਆ। ਮੰਤਰਾਲੇ ਨੇ ਕਿਹੈ ਕਿ ਦਰਾਮਦ 'ਚ ਇਸ ਕਮੀ ਦੇ ਨਤੀਜੇ ਵਜੋਂ ਲਗਭਗ 6.93 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਈ ਹੈ। ਮੰਤਰਾਲੇ ਨੇ ਦਸਿਆ ਕਿ ਅਪ੍ਰੈਲ 2024 ਅਤੇ ਫਰਵਰੀ 2025 ਦੇ ਵਿਚਕਾਰ, ਜਦਕਿ ਕੋਲਾ ਆਧਾਰਿਤ ਬਿਜਲੀ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ 2.87% ਵਧਿਆ, ਥਰਮਲ ਪਾਵਰ ਪਲਾਂਟਾਂ ਵੱਲੋਂ ਬੈਲਡਿੰਗ ਦੀ ਦਰਾਮਦ ਵਿਚ 38.8% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ। ਜਸਟਿਸ ਭੂਸ਼ਣ ਰਾਮ ਕ੍ਰਿਸ਼ਨ ਗਵਈ ਅੱਜ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਗਮ ਚ ਉਨ੍ਹਾਂ ਨੂੰ ਸਹੁੰ ਚੁਕਾਉਣਗੇ। ਜਸਟਿਸ BR ਗਵਈ ਚੀਫ਼ ਜਸਟਿਸ ਸੰਜੀਵ ਖੰਨਾ ਦੀ ਥਾਂ ਲੈਣਗੇ ਜੋ ਕੱਲ੍ਹ ਸੇਵਾ ਮੁਕਤ ਹੋ ਗਏ ਸਨ। ਚੋਣ ਕਮਿਸ਼ਨ ਨੇ ਵੋਟਰ ਫੋਟੋ ਪਛਾਣ ਪੱਤਰਾਂ ਦੇ ਇਕਸਾਰ ਨੰਬਰ ਦੇ 20 ਸਾਲ ਪੁਰਾਣੇ ਮੁੱਦੇ ਨੂੰ ਹੱਲ ਕਰ ਦਿੱਤੈ। ਇਹ ਸਮੱਸਿਆ 2005 ਤੋਂ ਵੱਖ ਵੱਖ ਵੋਟਰ ਰਜਿਸਟਰੇਸ਼ਨ ਦਫ਼ਤਰਾਂ ਤੋਂ ਵੋਟਰਾਂ ਨੂੰ ਪਛਾਣ ਪੱਤਰ ਨੰਬਰਾਂ ਦੀ ਇਕੋ ਜਿਹੀ ਲੜੀ ਜਾਰੀ ਕੀਤੇ ਜਾਣ ਕਾਰਨ ਪੈਦਾ ਹੋਈ ਸੀ। ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਚ ਗਲਤੀਆਂ ਨੂੰ ਸੁਧਾਰਨ ਤੇ ਉਨ੍ਹਾਂ ਨੂੰ ਅਪਡੇਟ ਕਰਨ ਤੋਂ ਬਾਅਦ ਇਹ ਸਮੱਸਿਆ ਹੱਲ ਹੋ ਗਈ ਹੈ। ਇਸ ਸਬੰਧ ਵਿਚ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਤੇ ਵੋਟਰ ਰਜਿਸਟਰੇਸ਼ਨ ਅਧਿਕਾਰੀਆਂ ਵੱਲੋਂ ਦੇਸ਼ ਭਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੇ ਪੋਲਿੰਗ ਸਟੇਸ਼ਨਾਂ ਤੇ 99 ਕਰੋੜ ਤੋਂ ਵੱਧ ਵੋਟਰਾਂ ਦੇ ਡੇਟਾ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਵੱਖ ਵੱਖ ਵਿਧਾਨ ਸਭਾ ਤੇ ਪੋਲਿੰਗ ਸਟੇਸ਼ਨਾਂ ਤੇ ਇਕੋ ਜਿਹੇ ਨੰਬਰਾਂ ਵਾਲੇ ਵੋਟਰ ਫੋਟੋ ਪਛਾਣ ਪੱਤਰ ਧਾਰਕ ਅਸਲ ਵੋਟਰ ਨੇ। ਸਰਕਾਰ ਨੇ ਅਧਿਕਾਰਤ ਤੌਰ ਤੇ 23 ਸਤੰਬਰ ਨੂੰ ਆਯੁਰਵੇਦ ਦਿਵਸ ਵਜੋਂ ਐਲਾਨਿਆ। ਆਯੁਸ਼ ਮੰਤਰਾਲੇ ਨੇ ਕਿਹੈ ਕਿ ਇਸ ਬਦਲਾਅ ਨੂੰ ਗਜ਼ਟ ਨੋਟੀਫਿਕੇਸ਼ਨ ਰਾਹੀਂ ਸੂਚਿਤ ਕੀਤਾ ਗਿਆ। ਪਹਿਲਾਂ ਆਯੁਰਵੇਦ ਦਿਵਸ ਧਨਤੇਰਸ ਵਾਲੇ ਦਿਨ ਮਨਾਇਆ ਜਾਂਦਾ ਸੀ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਅਗਲੇ ਦਹਾਕੇ 'ਚ ਧਨਤੇਰਸ 15 ਅਕਤੂਬਰ ਤੋਂ 12 ਨਵੰਬਰ ਦੇ ਵਿਚਕਾਰ ਵੱਖ ਵੱਖ ਤਰੀਕਾਂ ਨੂੰ ਆਏਗੀ, ਜਿਸ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਆਯੁਰਵੇਦ ਦਿਵਸ ਦੇ ਜਸ਼ਨਾਂ 'ਚ ਵਿਘਨ ਪਵੇਗਾ। ਮੰਤਰਾਲੇ ਨੇ ਕਿਹੈ ਕਿ ਆਯੁਰਵੇਦ ਦਿਵਸ ਹਰ ਸਾਲ ਆਯੁਰਵੇਦ ਨੂੰ ਇੱਕ ਵਿਗਿਆਨਿਕ ਸਬੂਤ ਆਧਾਰਿਤ ਤੇ ਪ੍ਰਭਾਵਸ਼ਾਲੀ ਦਵਾਈ ਪ੍ਰਣਾਲੀ ਵਜੋਂ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦੈ। ਉੱਤਰਾਖੰਡ ਵਿਚ ਆਦ ਕੈਲਾਸ਼ ਦੇ ਓਮ ਪਰਬਤ ਯਾਤਰਾ ਅੱਜ ਨੈਨੀਤਾਲ ਜ਼ਿਲ੍ਹੇ ਦੇ ਕਾਠ ਗੋਦਾਮ ਤੋਂ ਸ਼ੁਰੂ ਹੋ ਰਹੀ ਹੈ। ਕੁਮਾਊਂ ਮੰਡਲ ਵਿਕਾਸ ਨਿਗਮ ਦੇ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਲਈ ਵਿਆਪਕ ਪ੍ਰਬੰਧ ਕੀਤੇ ਨੇ। ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ, ਜਦਕਿ 10 ਹੋਰ ਲੋਕ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਨੇ। ਇਹ ਮੰਦਭਾਗੀ ਘਟਨਾ ਅੰਮ੍ਰਿਤਸਰ ਦੇ ਮਜੀਠਾ ਹਲਕੇ 'ਚ ਬੀਤੇ ਦਿਨੀ 4 ਪਿੰਡਾਂ ਦੇ ਲੋਕਾਂ ਨਾਲ ਵਾਪਰੀ, ਜਿਨ੍ਹਾਂ ਨੇ ਇਥੇਨੋਲ ਤੋਂ ਬਣੀ ਨਕਲੀ ਸ਼ਰਾਬ ਪੀਤੀ ਸੀ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹੈ ਕਿ ਇਸ ਵਿਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 10-10 ਲੱਖ ਰੁਪਏ ਤੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤੈ। ਵਕਾਰੀ ਕਾਨ ਫਿਲਮ ਫੈਸਟੀਵਲ ਦੀ ਕੱਲ੍ਹ ਫ੍ਰੈਂਚ ਰਿਵੇਰਾ 'ਚ ਸ਼ਾਨਦਾਰ ਸ਼ੁਰੂਆਤ ਹੋਈ। 12 ਦਿਨਾਂ ਦਾ 78ਵਾਂ ਕਾਨ ਫਿਲਮ ਫੈਸਟੀਵਲ ਵਿਸ਼ਵ ਪ੍ਰਸਿੱਧ ਫਿਲਮ ਨਿਰਮਾਤਾਵਾਂ, ਸਿਤਾਰਿਆਂ ਤੇ ਸਿਨੇ ਪ੍ਰੇਮੀਆਂ ਨੂੰ ਇਕੱਠਿਆਂ ਕਰੇਗਾ। ਇਸ ਦੌਰਾਨ ਭਾਰਤ ਇਕ ਵਾਰ ਫਿਰ ਇਸ ਆਲਮੀ ਸਿਨੇਮੈਟਿਕ ਮੰਚ ਤੇ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਤਿਆਰ ਹੈ। ਫਿਲਮ ਆਲ ਵੀ ਇਮੇਜਨ ਐਜ਼ ਲਾਈਟ ਦੀ ਜਿਊਰੀ ਮੈਂਬਰ ਤੇ ਫਿਲਮ ਨਿਰਮਾਤਾ ਪਾਇਲ ਕਪਾੜੀਆ ਕਾਨ 2025 'ਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਮਹਾਨ ਫਿਲਮ ਨਿਰਮਾਤਾ ਸੱਤਿਆਜੀਤ ਰੇ ਦੀ 1970 ਦੀ ਕਲਾਸੀਕਲ ਫਿਲਮ ਅਰਨੇਅਰ ਦਿਨ ਰਾਤਰੀ ਨੂੰ ਕਾਨ ਫਿਲਮ ਫੈਸਟੀਵਲ 'ਚ ਕਲਾਸੀਕਲ ਭਾਗ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ। ਭਾਰਤੀ ਅਦਾਕਾਰ ਅਨੁਪਮ ਖੇਰ ਫਿਲਮ ਤਨਵੀ ਦਾ ਗ੍ਰੇਟ ਨਾਲ ਨਿਰਦੇਸ਼ਨ 'ਚ ਪ੍ਰਵੇਸ਼ ਕਰ ਰਹੇ ਨੇ। ਖੇਲੋ ਇੰਡੀਆ ਯੁਵਾ ਖੇਡਾਂ ਦੇ 10ਵੇਂ ਦਿਨ ਮਹਾਰਾਸ਼ਟਰ ਨੇ 100 ਤਮਗਿਆਂ ਦਾ ਪ੍ਰਭਾਵਸ਼ਾਲੀ ਅੰਕੜਾ ਪਾਰ ਕਰ ਲਿਆ। ਮਹਾਰਾਸ਼ਟਰ ਤਮਗਾ ਸੂਚੀ 'ਚ ਸ਼ਿਖਰ ਤੇ ਰਿਹਾ, ਜਿਸ ਨੇ 46 ਸੋਨੇ ਦੇ 38 ਚਾਂਦੀ ਦੇ ਤਮਗਿਆਂ ਸਮੇਤ 120 ਤਮਗੇ ਜਿੱਤੇ। ਰਾਜਸਥਾਨ 19 ਸੋਨੇ ਤੇ 9 ਚਾਂਦੀ ਸਮੇਤ ਕੁੱਲ 42 ਤਮਗਿਆਂ ਨਾਲ ਤਮਗਾ ਸੂਚੀ 'ਚ ਦੂਜੇ ਸਥਾਨ ਤੇ, ਜਦਕਿ ਹਰਿਆਣਾ 17 ਸੋਨੇ ਤੇ 13 ਚਾਂਦੀ ਸਮੇਤ 57 ਤਮਗਿਆਂ ਨਾਲ ਤੀਜੇ ਸਥਾਨ ਤੇ ਹੈ। ਖੇਲੋ ਇੰਡੀਆ ਯੁਵਾ ਖੇਡਾਂ ਦਾ ਕੱਲ੍ਹ ਬਿਹਾਰ 'ਚ ਸਮਾਪਤੀ ਸਮਾਗਮ ਹੋਵੇਗਾ। SAFF ਅੰਡਰ 19 ਫੁੱਟਬਾਲ ਚੈਂਪੀਅਨਸ਼ਿਪ 'ਚ ਮੇਜ਼ਬਾਨ ਭਾਰਤ ਨੇ ਕੱਲ੍ਹ ਅਰੁਣਾਚਲ ਪ੍ਰਦੇਸ਼ ਦੇ ਯੂਪੀਆ ਵਿਖੇ ਨੇਪਾਲ ਨੂੰ 4-0 ਨਾਲ ਹਰਾ ਕੇ ਗਰੁੱਪ ਵੀ 'ਚ ਸਿਖਰਲਾ ਸਥਾਨ ਪ੍ਰਾਪਤ ਕੀਤਾ। ਸ਼ੁੱਕਰਵਾਰ ਨੂੰ ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਗਰੁੱਪ ਏ ਦੇ ਉਪ ਜੇਤੂ ਮਾਲਦੀਵ ਨਾਲ ਹੋਵੇਗਾ। ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ 2025 'ਚ ਭਾਰਤੀ ਚੁਣੌਤੀ। ਭਾਰਤੀ ਵੇਟਲਿਫਟਰ ਦਿਲਬਾਗ ਸਿੰਘ ਦੇ ਚੀਨ ਦੇ ਜ਼ਿਆਂਗ ਸ਼ਾਨ 'ਚ ਮਰਦਾਂ ਦੇ 96 ਕਿਲੋਗ੍ਰਾਮ ਵਰਗ 'ਚ 9ਵੇਂ ਸਥਾਨ ਤੇ ਰਹਿਣ ਨਾਲ ਖਤਮ ਹੋ ਗਈ। ਤੇ ਆਖਰ 'ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟੀਬੀ ਦੇ ਖਾਤਮੇ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਪ੍ਰਭਾਵਸ਼ਾਲੀ ਰਣਨੀਤੀਆਂ ਤੇ ਦਿੱਤਾ ਜ਼ੋਰ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੇਸ਼ ਦੇ ਪਹਿਲੇ 3-nanometer ਚਿਪ ਡਿਜ਼ਾਈਨ ਕੇਂਦਰਾਂ ਦਾ ਉਦਘਾਟਨ ਕੀਤਾ। ਇਸ ਨਾਲ ਭਾਰਤ ਉੱਨਤ ਮੁਲਕਾਂ 'ਚ ਹੋਇਆ ਸ਼ੁਮਾਰ। ਜਸਟਿਸ ਭੂਸ਼ਣ ਰਾਮ ਕ੍ਰਿਸ਼ਨ ਗਵਈ ਅੱਜ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ। 78ਵਾਂ ਕਾਨ ਫਿਲਮ ਫੈਸਟੀਵਲ ਦਾ ਫਰਾਂਸ ਦੇ ਫ੍ਰੈਂਚ ਰਿਵੇਰਾ 'ਚ ਸ਼ਾਨਦਾਰ ਆਗਾਜ਼ ਹੋਇਆ ਤੇ ਖੇਲੋ ਇੰਡੀਆ ਯੁਵਾ ਖੇਡਾਂ 'ਚ ਮਹਾਰਾਸ਼ਟਰ 120 ਤਮਗਿਆਂ ਨਾਲ ਤਮਗਾ ਸੂਚੀ 'ਚ ਸ਼ਿਖਰ ਤੇ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।